ਝੱਜਾ ਉਰਜੀ ਸੁਰਜੀ ਨਹੀਂ ਜਾਣਾ, ਰਹਿਓ ਝੱਜ ਕੇ ਨਹੀਂ ਪਰਵਾਨਾ।
ਝੱਜਾ ਉਰਜੀ ਸੁਰਜੀ ਨਹੀਂ ਜਾਣਾ, ਜਿਹੜੀ ਬੁੱਧੀ ਉੜਦੀ ਜਾਵੇ ਨਾ ਉਹ ਆਪਣੇ ਆਪ ਨਹੀਂ ਸੁਰਜ ਸਕਦੀ। ਗੱਲ ਪਰਮੇਸ਼ਰ ਦੀ ਉਲਝੀ ਹੋਈ ਹੈ ਸੰਸਾਰ 'ਚ। ਇਹ ਤਾਂ ਲੋਕ ਕਹਿੰਦੇ ਨੇ ਲੋਕ ਸੁਣੀ ਸੁਣਾਈ ਗੱਲ ਕਹਿੰਦੇ ਨੇ ਵੀ ਪਰਮਾਤਮਾ ਪਰਮੇਸ਼ਰ ਗੋਡ ਅੱਲਾ ਇੱਕ ਹੈ ਔਰ ਇੱਕ ਹੈ। ਸਾਬਤ ਕੋਈ ਨਹੀਂ ਕਰ ਸਕਦਾ, ਕਲੀਅਰ ਨਹੀਂ ਕੋਈ ਕਰ ਸਕਦਾ, ਸਮਝਾ ਕੋਈ ਨਹੀਂ ਸਕਦਾ। ਜੇ ਸਮਝਾ ਨਹੀਂ ਸਕਦਾ ਤਾਂ ਸੁਣੀ ਸੁਣਾਈ ਗੱਲ ਕਰਦੇ ਹਾਂ, ਉੜਜੇ ਹੋਏ ਹਾਂ। ਜਿਹੜਾ ਸਮਝਾਉਣ ਲੱਗਦਾ ਉਹ ਵੀ ਉੜ ਜਾਂਦਾ, ਕਲੀਅਰ ਕੋਈ ਨਹੀਂ। ਗੁਰਬਾਣੀ 'ਚ ਕਲੀਅਰ ਹੈ ਲੇਕਿਨ ਗੁਰਬਾਣੀ ਦੀ ਭਾਸ਼ਾ ਨਹੀਂ ਸਾਨੂੰ ਸਮਝਣ ਵੇਲੇ ਅਸੀਂ ਉਲਝੇ ਹੋਏ ਹਾਂ। ਇਹ ਭਾਸ਼ਾ ਹੋਰ ਹੈ, ਸਾਡੀ ਭਾਸ਼ਾ ਹੋਰ ਹੈ। ਕਬੀਰ ਉਲਝਿਆ ਹੋਇਆ ਸੀ, ਕਬੀਰ ਨੂੰ ਸਮਝਾਉਣ ਵਾਲੇ ਉਲਝੇ ਹੋਏ ਸੀ, ਜਿਹੜੇ ਮਾਧਰ ਪੜ੍ਹਦੇ ਸੀ ਗ੍ਰੰਥ ਉਹ ਵੀ ਉਲਝੇ ਹੋਏ ਸੀ। ਇਹਦੇ ਨਾਲ ਦੀ ਸੀ ਉੱਥੇ ਵੀ ਬਾਣੀ, ਭਾਸ਼ਾ ਹੋਰ ਸੀ, ਲਿਪੀ ਹੋਰ ਸੀ, ਭਾਸ਼ਾ ਇਹ ਸੀ ਲਿਪੀ ਹੋਰ ਸੀ। ਉਹ ਕਲੀਅਰ ਨਹੀਂ ਹੋ ਸਕੇ। ਅਸਲ ਦੇ ਵਿੱਚ ਇੱਕ ਦਾਲ ਤੋਂ ਇੱਕ ਜਿਹੜਾ ਹੁੰਦਾ ਉਹ ਕੰਸੈਪਟ ਗਾਇਬ ਹੋਇਆ ਹੈ, ਗਾਇਬ ਕੀਤਾ ਹੋਇਆ। ਜੇ ਦਾਲ ਵਾਲਾ ਕੰਸੈਪਟ ਲੈ ਕੇ ਚੱਲੀਏ ਤਾਂ ਮੂਰਤੀ ਪੂਜਾ ਨਹੀਂ ਹੋ ਸਕਦੀ, ਮੂਰਤੀ ਵਧੀਆ ਬਣੂਗੀ। ਜਿਵੇਂ ਸਰੀਰ ਕਹਿੰਦੇ ਨੇ ਅੱਧਾ ਇਹ ਦੋ ਹਿੱਸਿਆਂ 'ਚ ਹੈ ਸਰੀਰ, ਇਹਦਾ ਜੋੜ ਲੱਗਿਆ ਹੋਇਆ ਹਾਂ, ਖੱਬਾ ਪਾਸਾ ਅੱਧਾ ਇੱਕ ਪਾਸੇ ਰਹੂਗਾ, ਸੱਜਾ ਪਾਸਾ ਇੱਕ ਪਾਸੇ ਰਹੂਗਾ। ਤੇ ਦੋ ਹਿੱਸਿਆਂ ਨੂੰ ਇੱਕ ਕਰਕੇ ਉੱਗਣਾ, ਜਿਵੇਂ ਦਾਲ ਦਾ ਦਾਣਾ ਹੁੰਦਾ, ਤੇ ਫਿਰ ਅੱਧੇ ਸਰੀਰ ਦੀ ਮੂਰਤੀ ਬਣੂਗੀ, ਡਬਲ ਤਾਂ ਬਣ ਨਹੀਂ ਸਕਦੀ। ਜਿਹਨੂੰ ਬ੍ਰਹਮ ਕਿਹਾ ਹੋਇਆ ਉਹਦਾ, ਜਿਹਨੂੰ ਗੋਬਿੰਦ ਕਿਹਾ ਹੋਇਆ ਉਹਦਾ, ਉਹ ਜੋ ਕਾਣ ਹੈ ਕਵੀ ਹੈ ਉਹਦੇ ਵਿੱਚ, ਗੋਬਿੰਦ ਦੇ ਵਿੱਚ ਤਾਂ ਕਵੀ ਹੈ। ਤਾਂ ਹੀ ਸੰਸਾਰ 'ਚ ਜਨਮ ਲਿਆ ਗੋਬਿੰਦ ਨੂੰ, ਤਾਂ ਹੀ ਗੋਬਿੰਦ ਦੇ ਧਾਰੀ ਹੈ, ਤਾਂ ਹੀ ਬ੍ਰਹਮਾ ਦੇ ਧਾਰੀ ਹੈ। ਬ੍ਰਹਮਾ ਨੇ ਚਾਰ ਵੇਦ ਨਹੀਂ ਲਿਖੇ, ਤੇ ਬ੍ਰਹਮਾ ਦੇ ਧਾਰੀ ਹੈ, ਤਾਂ ਹੀ ਸ਼ਿਵਜੀ ਦੇ ਧਾਰੀ ਹੈ। ਇਹਨਾਂ ਦਾ ਅੱਧੇ ਨੇ ਨਾ ਸਾਰੇ ਹੀ ਮਨੁੱਖ ਨੇ, ਅੱਧੀ ਆਤਮਾ ਹੈ, ਆਤਮਾ ਪੂਰਨ ਜੋਤ ਨਹੀਂ ਹੈ। ਜਦ ਜੋਤ ਪੂਰਨ ਹੁੰਦੀ ਹੈ ਫਿਰ ਸੁੜ ਜਾਂਦੀ ਹੈ, ਜਦ ਸਮਝ ਪੂਰੀ ਹੁੰਦੀ ਹੈ ਫਿਰ ਸੁੜ ਜਾਂਦੀ ਹੈ, ਜਿੰਨਾ ਚਿਰ ਸਮਝ ਅਧੂਰੀ ਹੈ ਉਲਝੀ ਹੋਈ ਹੈ ਆਤਮਾ। ਅਸਲ 'ਚ ਕੀ ਹੈ, ਇਹ ਆਪ ਇੱਕ ਹੈ ਜੀਵ, ਜਿੰਨਾ ਚਿਰ ਆਪ ਇੱਕ ਨਹੀਂ ਉਨਾ ਚਿਰ ਉਲਝਿਆ ਹੋਇਆ। ਜਿੱਦਣ ਆਪ ਉਹ ਇੱਕ ਹੋ ਜਾਂਦਾ ਹੈ, ਜਿੱਦਣ ਇਹਦੇ ਪੂਰੀ ਜੋਤ ਇਹਦੇ 'ਚ ਹੁੰਦੀ ਹੈ, ਪੂਰਨ ਬੁੱਧ ਹੋ ਜਾਂਦੀ ਹੈ, ਉਦਣ ਇਹਨੂੰ ਇੱਕ ਦੀ ਸਮਝ ਆਉਂਦੀ ਹੈ, ਉਹ ਤੋਂ ਪਹਿਲਾਂ ਆਉਂਦੀ ਹੋਈ ਨਹੀਂ ਹੈ। ਇਹ ਗੱਲ ਕਲੀਅਰ ਹੈ ਗੁਰਬਾਣੀ 'ਚ, ਏਕ ਰਹਿਆ ਤਾਂ ਇੱਕੋ ਜਾਣਾ। ਜਦ ਆਪ ਇੱਕ ਹੋ ਕੇ ਰਹਿ ਗਿਆ ਹੈ ਫਿਰ ਇਹਨੇ ਜਾਣਿਆ ਇੱਕ ਹੁੰਦਾ ਕੀ ਹੈ। ਉਹ ਤੋਂ ਪਹਿਲਾਂ ਵਾਲੇ ਸਾਰੇ ਉਲਝੇ ਹੋਏ ਨੇ, ਚੱਜਾ ਉਰਜੀ ਸੁਰਜ ਨਹੀਂ ਜਾਣਦਾ। ਜਿਹੜਾ ਉੜ ਜਾਵੇ ਉਹ ਸੁਰਜ ਨਹੀਂ ਜਾਣਦਾ। ਮੈਂ ਆਪ ਤੋਂ ਬਿਨਾਂ ਇੱਕ ਦਾ ਦਰਸ਼ਨ ਕਰਨਾ ਚਾਹੁੰਦਾ, ਕਦੇ ਨਹੀਂ ਹੋ ਸਕਦਾ, ਨਾ ਕਿਸੇ ਨੂੰ ਹੋਇਆ ਨਾ ਹੋਵੇ ਨਾ ਹੋਊਗਾ। ਜਦੋਂ ਵੀ ਦਰਸ਼ਨ ਇਹਨੂੰ ਆਪਣਾ ਹੋਣਾ ਆਤਮ ਦਾ, ਅੱਖਾਂ ਨਾਲ ਦਰਸ਼ਨ ਤਾਂ ਹੁੰਦਾ ਹੀ ਨਹੀਂ, ਦੂਸਰੀ ਜੋਤ ਦਾ ਦਰਸ਼ਨ ਨਹੀਂ ਹੋਣਾ ਕਿਸੇ ਦਾ ਵੀ, ਆਤਮ ਦਰਸ਼ਨ ਹੋਣਾ। ਜਦ ਹੋਣੀ ਆਤਮ ਵੀ ਅੱਖਾਂ ਨਾਲ ਨਹੀਂ ਦਰਸ਼ਨ, ਆਤਮ ਦੀ ਸਮਝੇ ਆਉਣੀ ਹੈ, ਇਹ ਵੀ ਸਮਝੇ ਆਉਣੀ ਹੈ, ਸਮਝ ਆਉਣਾ ਹੀ ਦਰਸ਼ਨ ਹੈ। ਪਤਾ ਲੱਗ ਜਾਣਾ ਵੀ ਹੁਣ ਮੇਰੇ ਕੋਲ ਪੂਰੀ ਬੁੱਧ ਆ, ਸੰਸਾਰ 'ਚ ਦੇ ਮੁਕਾਬਲੇ ਦੀ ਬੁੱਧ ਫਿਰ ਨਹੀਂ ਹੁੰਦੀ। ਜਦੋਂ ਜੱਗ ਜਿੱਤਿਆ ਜਾਂਦਾ, ਮਨ ਜਿੱਤਿਆ ਜਾਂਦਾ ਆਪਣਾ, ਫਿਰ ਉਹ ਬੁੱਧੀ ਦੇ ਲੈਵਲ ਤੇ ਸਾਰਾ ਜਗ ਜਿੱਤ ਲੈਂਦਾ। ਬੁੱਧੀ ਦੇ ਲੈਵਲ ਤੇ ਜਿੱਤ ਹੁੰਦਾ ਜਗ, ਅਕਲ ਦੇ ਲੈਵਲ ਤੇ ਜਿੱਤ ਹੁੰਦਾ ਜਗ। ਸੰਸਾਰੀ ਪਾਵਰ ਦੇ ਤੌਰ ਤੇ ਜਗ ਨਹੀਂ ਜਿੱਤ ਹੁੰਦਾ ਹੁੰਦਾ ਕਦੇ ਵੀ। ਸਰੀਰਕ ਪਾਵਰ ਦੇ ਤਹਿਤ ਜਗ ਨਹੀਂ ਜਿੱਤ ਹੋਇਆ ਕਦੇ ਵੀ ਕਿਸੇ ਤੇ, ਨਾ ਜਿੱਤ ਹੁੰਦਾ ਹੁੰਦਾ, ਅਕਲ ਦੇ ਜ਼ੋਰ ਤੇ ਜਿੱਤ ਹੁੰਦਾ। ਭਗਤਾਂ ਨੇ ਅਕਲ ਦੇ ਜ਼ੋਰ ਤੇ ਜਿੱਤਿਆ ਜਗ। ਭਗਤਾਂ ਨੇ ਜਿੱਥੇ ਤੱਕ ਲੈਵਲ ਹੈ ਗੱਲ ਕਰਨ ਦਾ, ਸੰਸਾਰ ਨੂੰ ਤਾਂ ਨਹੀਂ ਸਮਝ ਨਹੀਂ ਆ ਰਹੀ ਕੀ ਹੈ, ਜੋ ਵੇਦਾਂ 'ਚ ਬਾਣੀ ਹੈ, ਵੇਦ ਬਾਣੀ 'ਚ ਤਾਂ ਲੋਕਾਂ ਨੂੰ ਸਮਝ ਨਹੀਂ ਆ ਰਹੀ ਕੀ ਹੈ। ਬੁੱਧ ਬਲ ਨਾਲ ਜਿੱਤਿਆ, ਸੰਸਾਰ ਜਿਹਨੇ ਵੀ ਜਿੱਤਿਆ, ਬੁੱਧ ਬਲ ਨਾਲ ਸੰਸਾਰ ਜਿੱਤ ਹੁੰਦਾ। ਬਾਕੀ ਬੁੱਧ ਥੱਲੇ ਹੁੰਦੀ ਹੈ, ਵਿਵੇਕ ਬੁੱਧੀ ਸਭ ਤੋਂ ਉੱਪਰ ਹੁੰਦੀ ਹੈ। ਜਦ ਵਿਵੇਕ ਬੁੱਧ ਪ੍ਰਗਟ ਹੁੰਦੀ ਹੈ, ਕੋਈ ਵਿਵੇਕ ਬੁੱਧਾ ਧਾਰ ਨਹੀਂ ਹੋ ਜਾਂਦਾ, ਫਿਰ ਉਹਦੇ ਸਮਝ ਆਉਂਦੀ ਹੈ, ਫਿਰ ਸੁਲਝ ਜਾਂਦੀ ਹੈ ਗੱਲ, ਸੁਲਝਾ ਲੈਂਦਾ। ਜਦ ਉਹ ਸੁਲਝਾ ਕੇ ਬਿਆਨ ਕਰਦਾ ਨਾ, ਉਹਦਾ ਕੀਤਾ ਹੋਇਆ ਬਿਆਨ ਭਾਸ਼ਾ ਸਮਝ ਨਹੀਂ ਆਉਂਦੀ ਲੋਕਾਂ ਨੂੰ, ਭਾਸ਼ਾ ਹੋਰ ਵਰਤਣੀ ਪੈਂਦੀ ਹੈ। ਉਹ ਭਾਸ਼ਾ ਨਵੀਂ ਘੜਦੇ ਨੇ। ਗੁਰੂ ਨਾਨਕ ਨੇ ਉਹਦਾ ਇਸ਼ਾਰਾ ਕੀਤਾ, ਘੜੀਆ ਸ਼ਬਦ ਸੱਚੀ ਟਕਸਾਲ, ਫਿਰ ਸੱਚੀ ਟਕਸਾਲ ਦੇ ਨਵੇਂ ਸ਼ਬਦ ਘੜਨੇ ਪੈਂਦੇ ਨੇ, ਨਵੀਂ ਭਾਸ਼ਾ ਘੜਨੀ ਪੈਂਦੀ ਹੈ। ਉਹ ਭਾਸ਼ਾ ਸੰਸਾਰ ਦੇ ਲੋਕਾਂ ਨੂੰ ਨਹੀਂ ਸਮਝ ਆਉਂਦੀ। ਘੜੀਆ ਸ਼ਬਦ ਸੱਚੀ ਟਕਸਾਲ ਕੌਣ ਘੜਦਾ? ਜਿਨ ਕੋ ਨਦਰ, ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ ਉਹ ਘੜਦੇ ਨੇ। ਕਰਮ, ਕਰਮ ਮਿਹਰ, ਨਦਰ ਕਿਰਪਾ, ਨਦਰ ਕਰਮ, ਤਿੰਨ ਕਾਰ ਉਹ ਕਰਦੇ ਨੇ। ਉਹਨਾਂ ਦਾ ਕੰਮ ਹੈ ਜਿਹਨਾਂ 'ਤੇ ਪਰਮੇਸ਼ੁਰ ਦੀ ਕਿਰਪਾ ਹੋਵੇ ਪੂਰੀ। ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਉਹ ਨਿਹਾਲ ਤਾਂ ਉਹਦੀ ਕਿਰਪਾ ਨਾਲ ਹੁੰਦੇ ਨੇ, ਕਾਹਨੂੰ ਕੋਈ ਨਿਹਾਲ ਹੋ ਸਕਦਾ? ਜਿਹਦੇ 'ਤੇ ਪਰਮੇਸ਼ੁਰ ਦੀ ਕਿਰਪਾ ਹੋਵੇ ਨਿਹਾਲ ਤਾਂ ਉਹ ਹੁੰਦਾ। ਨਿਹਾਲ ਕਹਿੰਦੇ ਕਿਹਨੂੰ ਨੇ? ਨਿਹਾਰ ਤੇ ਨਿਹਾਲ ਲਫ਼ਜ਼ ਬਣਦਾ। ਨਿਹਾਰ, ਨਿਹਾਰ ਤਾਂ ਹੁੰਦਾ ਦੇਖਣਾ, ਜਿਹਨੂੰ ਦਰਸ਼ਨ ਹੋ ਗਿਆ ਉਹ ਨਿਹਾਲ ਹੈ। ਨਿਹਾਲ ਕਹਦਾ ਜੇ ਦਰਸ਼ਨ ਹੋ ਜਾਵੇ, ਜੋ ਨਿਹਾਲ ਲਵੇ, ਜੋ ਦੇਖ ਲਵੇ ਉਹ ਨਿਹਾਲ ਹੈ। ਜਦ ਦੇਖ ਲਵੇ ਨਾ ਆਤਮ ਪੂਰਨ ਬ੍ਰਹਮ ਨੂੰ, ਜਾਂ ਪੂਰਨ ਬ੍ਰਹਮ ਦੀ ਅਵਸਥਾ ਨੂੰ ਪ੍ਰਾਪਤ ਕਰ ਲਵੇ, ਵਿਵੇਕ ਬੁੱਧੀ ਨੂੰ ਪ੍ਰਾਪਤ ਕਰ ਲਵੇ, ਫਿਰ ਦੇਖਣ ਨੂੰ, ਜੋ ਵਿਵੇਕ ਬੁੱਧ ਦੇਖ ਲੈਂਦੀ ਹੈ, ਫਿਰ ਦੇਖਣ ਨੂੰ ਕੁਝ ਵੱਜਦਾ ਹੀ ਨਹੀਂ, ਫਿਰ ਨਹੀਂ ਵੱਜਦਾ ਕੁਝ ਦੇਖਣ ਨੂੰ, ਫਿਰ ਸਭ ਕੁਝ ਇਹ ਦੇਖਿਆ ਜਾਂਦਾ। ਜਦ ਸਭ ਕੁਝ ਦੀ ਜਾਂਦਾ ਹੈ, ਫਿਰ ਕਹਿੰਦਾ ਸਭ ਕੁਝ ਘਰ ਮੈਂ ਸਭ ਕੁਝ ਦੇਖ ਲਿਆ ਕਹਿੰਦੇ ਨੇ। ਇਹਨਾਂ ਕਿਵੇਂ ਕਹਿ ਦੂ? ਸਭ ਕੁਝ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੇ ਭਰ ਪੁਲਾਈ। ਇਹ ਦੇਖ ਕੇ ਕਹੀ ਹੈ, ਸੋ ਬੋਲੇ ਜੋ ਪੇਖੇ, ਗੁਰਬਾਣੀ ਦੀ ਇੱਕ ਇੱਕ ਗੱਲ ਅੱਖੀ ਦੇਖ ਕੇ ਕਹੀ ਹੋਈ ਹੈ। ਅੰਨੇ ਵੜ ਰਹੇ ਨੇ, ਬੋਲੇ ਸੁਣ ਰਹੇ ਨੇ, ਅੰਨੇ ਬੋਲੇ ਦਾ ਰੋਲ ਖਿਚੋੜਾ। ਪੜ੍ਹਨ ਵਾਲਾ ਅੰਨਾ, ਸੁਣਨ ਵਾਲਾ ਬੋਲੇ। ਮਾਇਆ ਧਾਰੀ ਦੋਏ ਨੇ, ਉਹ ਅੰਨਾ, ਉਹ ਬੋਲਾ, ਤੇ ਬਹੁਤ ਰੋਲ ਖਿਚੋੜਾ ਪਿਆ ਹੋਇਆ, ਧਰਮ ਦਾ ਪਿਆ ਹੋਇਆ ਰੋਲ ਖਿਚੋੜਾ। ਇਹ ਦੋਹਾਂ ਦੀ ਜੋੜੀ ਆਇਆ, ਚੋਰ ਹਰਾਮ ਖੋਰ ਔਰ ਮੂਰਖੰਦ ਘੋਰ ਦੀ। ਮੂਰਖੰਦ ਘੋਰ ਬੋਲੇ ਨੇ, ਚੋਰ ਹਰਾਮ ਖੋਰ ਅੰਨੇ ਨੇ, ਦੋਏ ਕੀ ਨੇ ਮਿਲ ਕੇ ਰੋਲ ਕਚੋੜਾ ਪਾਇਆ ਹੈ ਧਰਮ ਦਾ। ਮਾਇਆ ਤਾਰੀ ਆ ਤਨਾ ਬੋਲਾ, ਆ ਜਿਹੜੀ ਗੁਰਬਾਣੀ ਹੈ ਸ਼ਬਦ, ਇਹਨੂੰ ਖੋਜਦੇ ਨੀ ਬਹੁਤ ਰੋਲ ਕਚੋੜਾ। ਸ਼ਬਦ ਨੂੰ ਸੁਣੀ, ਇਹ ਸੁਣਦਾ ਹੀ ਨਹੀਂ ਇਹਨਾਂ ਨੂੰ, ਬੋਲਿਆਂ ਨੂੰ ਕਾਹਨੂੰ ਸੁਣਦਾ? ਕੁਛ ਹੋਰ ਇਹ ਸੁਣਦਾ ਇਹਨਾਂ ਨੂੰ,
ਅਤਨਾ ਬੋਲਾ,
ਅਤਨਾ ਬੋਲਾ। ਅੰਦਰਲਾ ਸ਼ਬਦ ਨਹੀਂ ਸੁਣਦਾ ਜਿਹੜਾ ਬਿਨਾਂ ਕੰਨਾਂ ਤੇ ਸੁਣਨ ਵਾਲਾ, ਉਹ ਸੁਣੇ ਤਾਂ ਇਹਦੀ ਸਮਝ ਆ ਗਈ। ਅੱਤ ਰੋਲ ਕਚੋੜਾ, ਇਹ ਦੋਹਾਂ ਦੇ ਵਿੱਚ ਹੀ, ਦੋਹਾਂ ਦਾ ਇਸ ਜਿਹੜਾ ਹੈ ਪਿੜ, ਦੋਹਾਂ ਦਾ ਹੀ ਵਪਾਰ ਚੱਲਦਾ। ਇਹ ਧਰਮ ਧੰਦਾ ਦੋਹਾਂ ਨੇ ਰਲ ਕੇ ਬਣਾਇਆ ਹੈ। ਉਹ ਮੂਰਖਾਂ ਦੇ ਕੋਲ ਨੇ, ਉਹ ਚੋਰ ਹਰਾਮ ਕੋਲ ਨੇ, ਉਹ ਅੰਨੇ ਨੇ, ਉਹ ਬੋਲੇ ਨੇ। ਇਹਨਾਂ ਦੀ ਜੋੜੀ ਰਾਮ ਨੇ ਮਿਲਾਈ ਹੈ, ਕੰਨਾ ਇੱਕ ਕੋੜੀ ਹੈ। ਰਾਮ ਦੋਹਾਂ ਦੇ ਅੰਦਰ ਹੈ, ਇਹਦੀ ਰਾਮ ਨੇ ਜੋੜੀ ਮਿਲਾਈ ਹੈ, ਕੰਨਾ ਇੱਕ ਕੋੜੀ ਹੈ। ਕੋੜੀ ਤਾਂ ਉਹ ਹੈ ਜਿਹੜਾ ਇੱਕ ਤਾਂ ਅੰਨਾ ਹੈ, ਅਸਲ 'ਚ ਅੰਨਾ ਹੀ ਕੋੜੀ ਹੈ, ਬੋਲਾ ਕਾਹਨੂੰ ਕੋੜੀ ਹੈ, ਜਿਹੜਾ ਅੰਨਾ ਹੈ ਉਹੀ ਕੋੜੀ ਹੈ। ਇੱਕ ਤਾਂ ਕਹਿੰਦੇ ਜਿਹੜਾ ਪ੍ਰਚਾਰਕ ਅੰਨਾ, ਇੱਕ ਪ੍ਰਚਾਰਕ ਕੋੜੀ ਹੈ, ਕੋੜੀ ਵੀ ਉਹੀ ਹੈ, ਕੋੜ ਫੁੱਟਿਆ, ਮਾਇਆ ਦਾ ਕੋੜ ਲੱਗਿਆ ਹੈ ਉਹਨੂੰ। ਪਲ ਪਲ ਉਹਦਾ ਸਬੁੱਧ ਦਾ ਨਾਸ ਹੋਈ ਜਾਂਦਾ, ਜਿਹੜਾ ਜਿਹੜਾ ਪ੍ਰਚਾਰਕ ਹੈ ਉਹਦੇ ਪਲ ਪਲ ਬੁੱਧ ਦਾ ਨਾਸ ਹੁੰਦਾ, ਜਿਹੜੇ ਬੋਲੇ ਨੇ ਉਹਨਾਂ ਦਾ ਨਹੀਂ ਨਾਸ ਹੁੰਦਾ। ਕੁਛ ਨੁਕਸਾਨ ਬੋਲਿਆਂ ਦਾ ਨਹੀਂ ਜ਼ਿਆਦਾ ਹੋ ਰਿਹਾ, ਨੁਕਸਾਨ ਪ੍ਰਚਾਰਕਾਂ ਦਾ ਜ਼ਿਆਦਾ ਹੋ ਰਿਹਾ। ਉਹਨਾਂ ਦਾ ਵਿਚਾਰਿਆਂ ਨੂੰ ਉੱਥੇ ਤੇ ਉੱਥੇ ਖੜੇ ਨੇ, ਗਾਹਾਂ ਤਾਂ ਹੋਰਦਾ ਨਹੀਂ ਕੋਈ। ਅੱਧ ਪਚਤਾ ਗੱਲਾਂ ਮੰਨੀ ਹੋ ਜਾਂਦੇ ਨੇ ਵੀ ਕੋਈ ਹੈ ਅੱਖਾਂ ਨੂੰ ਨਹੀਂ ਦੀਦਾ, ਇਹ ਨਹੀਂ ਕਰਦਾ, ਉਹ ਨਹੀਂ ਕਰਦਾ, ਅੱਧ ਪਚਤ ਮੰਨੀ ਜਾਂਦੇ ਨੇ, ਅੱਧ ਪਚਤ ਉਲਟਾ ਗੱਲ ਕਰੀ ਜਾਂਦੇ ਨੇ, ਅੱਧ ਪਚਤ ਗੱਲ ਸਿੱਧੀ ਕਰੀ ਜਾਂਦੇ ਨੇ। ਇਹ ਜੋੜੀ ਹੈ ਸੰਸਾਰ 'ਚ, ਭਗ ਸਾਗਰ 'ਚ, ਅੰਨੇ ਔਰ ਕੋੜੀ ਦੀ। ਹਾਂਜੀ,
ਰਹੋ ਝਟਕੋ ਨਹੀਂ ਪਰਵਾਨਾ, ਚੱਜਾ ਉਰਜ ਸੁਰਜ ਨਹੀਂ ਜਾਣਾ, ਰਹੋ ਝਟਕ ਨਹੀਂ ਪਰਵਾਨਾ।
ਹੁਣ ਜਿਹੜਾ ਪ੍ਰਚਾਰਕ ਹੈ ਉਰਜਾ ਹੈ, ਚੱਜਾ ਉਰਜ ਸੁਰਜ ਨਹੀਂ ਜਾਣਾ, ਸੁਰਜ ਨਹੀਂ ਰਿਹਾ ਉਹਦੇ, ਗੱਲ ਸੁਰਜ ਨਹੀਂ ਰਹੀ, ਸਮਝਾ ਨਹੀਂ ਪਾ ਰਿਹਾ ਦੂਏ ਨੂੰ, ਉਹਦੇ ਸਵਾਲ ਖੜੇ ਹੋਈ ਜਾਂਦੇ ਨੇ, ਉਹਦੇ ਕੋਲ ਜਵਾਬ ਹੈ ਨਹੀਂ। ਰਹੋ ਝਟਕ ਚੱਖ ਮਾਰਦਾ, ਬੜੀ ਕੋਸ਼ਿਸ਼ ਕਰਦਾ ਹੈ, ਬੜੀ ਕੋਸ਼ਿਸ਼ ਕਰਦਾ ਸਮਝਾਉਣ ਦੀ, ਪਰ ਨਹੀਂ ਉਹਦੇ ਵਾਹ ਨਹੀਂ ਜਾਂਦੀ। ਜਦੋਂ ਕਹਿੰਦਾ ਸਵਾਲ ਇਹ ਖੜਾ ਹੁੰਦਾ ਵੀ ਜੇ ਪਰਮੇਸ਼ਰ ਸਭ ਕੁਝ ਕਰਦਾ ਫਿਰ ਪੁੱਣ ਪਾਪ ਕਿਉਂ ਹੈ, ਬਸ ਇੱਥੇ ਫਸ ਜਾਂਦੇ ਨੇ, ਇੱਥੇ ਫਸ ਜਾਂਦੇ ਨੇ, ਇੱਥੇ ਚੱਖ ਮਾਰਨ ਲੱਗ ਜਾਂਦੇ ਨੇ ਚੱਜ ਕੋ। ਇਹ ਸਵਾਲ ਦਾ ਜਵਾਬ ਹੀ ਨਹੀਂ ਉਹਨਾਂ ਕੋਲ,
ਨਹੀਂ ਪਰਵਾਨਾ।
ਦਰਗਾਹ ਪ੍ਰਵਾਨ ਤਾਂ ਦੂਏ ਨੂੰ ਸੁਣਨ ਵਾਲੇ ਨੂੰ ਤਾਂ ਪ੍ਰਵਾਨ ਹੋਵੇ, ਉਹਦੀ ਤਸੱਲੀ ਤਾਂ ਹੋਵੇ ਜੇ ਉਹ ਸਮਝਾ ਸਕੇ, ਸੁਣ ਜਾਵੇ। ਸੁਣਨ ਵਾਲੇ ਦੀ ਤਸੱਲੀ ਨਹੀਂ ਹੋ ਰਹੀ, ਕਹਿਣ ਵਾਲਾ ਬੋਲਣ ਤਾਂ ਨਹੀਂ ਹਟਦਾ, ਝੱਖ ਮਾਰੀ ਜਾਂਦਾ ਤੇ ਰਿਜ਼ਲਟ ਕੀ ਹੈ? ਰਿਜ਼ਲਟ ਉੱਥੇ ਹੀ ਹੈ, ਗੱਡਾ ਉੱਥੇ ਹੀ ਖੜਾ, ਚੜੇ ਚ ਅੜਿਆ ਹੀ ਖੜਾ, ਆਈ ਜਾਂਦੇ ਨੇ ਜਾਈ ਜਾਂਦੇ ਨੇ, ਆਈ ਜਾਂਦੇ ਨੇ ਜਾਈ ਜਾਂਦੇ ਨੇ, ਗੱਡੀ ਧਰਮ ਦੀ ਗੱਡੀ ਉੱਥੇ ਹੀ ਖੜੀ ਹੈ, ਇਹ ਨਹੀਂ ਗਾਂ ਚੱਲ ਰਹੀ। ਇੱਥੇ ਰੁਕੇ ਹੋਈ ਆ, ਰੁਕਿਆ ਹੋਇਆ ਗਿਆਨ, ਇੱਥੋਂ ਜੇ ਗਤੀ ਗੱਡੀ ਬਾਹਰ ਨਿਕਲੂ ਨਾ, ਲਾਈਨ 'ਤੇ ਆਊਗੀ, ਫਿਰ ਗਤੀ ਪੈਣੀ ਹੈ। ਇੱਥੋਂ ਕੌਣ ਕੱਢੇ? ਇੱਥੋਂ ਕੱਢੀ ਹੈ ਕਬੀਰ ਨੇ, ਬਾਹਰ ਜਾ ਕੇ ਸਮਝ ਕੇ ਗੱਲ, ਇੱਥੋਂ ਨਿਕਲਦੀ ਹੈ, ਨਹੀਂ ਤਾਂ ਉੱਥੇ ਗਤੀ ਜਿਹੜੀ ਹੈ ਅਵਗਤੀ ਹੋਈ ਹੋਈ ਹੈ, ਅਵਗਤੀ, ਇਹਨੂੰ ਅਵਗਤੀ ਕਹਿੰਦੇ ਨੇ, ਅਵਗਤੀ ਕੀ ਹੈ? ਰੁਕੀ ਗੱਡੀ, ਗੱਡੀ ਰੁਕ ਗਈ, ਅਵਗਤੀ ਹੋ ਗਈ, ਅੱਗੇ ਗਤੀਸ਼ੀਲ ਨਹੀਂ ਹੈ, ਇਹਨੂੰ ਅਵਗਤੀ ਕਹਿੰਦੇ ਨੇ। ਸਾਰੇ ਅਵਗਤੀ ਮਰੀ ਜਾਂਦੇ ਨੇ, ਅਵਗਤੀ ਮਰਨਾ ਇਹੀ ਹੈ, ਗਤੀ ਨਹੀਂ। ਸਮਾਂ ਜੋ ਲੈ ਕੇ ਆਏ ਤੇ ਗਿਆਨ ਉਦੋਂ ਗਾਹਾਂ ਨਹੀਂ ਵਧਿਆ, ਥੱਲੇ ਨੂੰ ਭਾਵੇਂ ਹੋ ਜਾਏ, ਪੱਥਰ ਪੂਜਤਾ ਬਣ ਗਏ, ਜਲ ਦੀ ਪੂਜਾ ਤਾਂ ਲਾਗੇ ਕਰਨ, ਮਾਇਆ ਦੇ ਪੁਜਾਰੀ ਤਾਂ ਬਣ ਗਏ, ਚੇਤਨ ਦਾ ਗਿਆਨ ਜਿਹੜਾ ਸੀ ਮਾੜਾ ਮੋਟਾ ਵੀ ਭੁੱਲ ਗਏ। ਚੱਜਿਆ ਉਰਜ ਸੁਰਜ ਨਹੀਂ ਜਾਣਾ,
ਰਹੋ ਝਟਕ ਨਹੀਂ ਪਰਵਾਨਾ।
ਝਟਕ ਰਿਹਾ, ਬੜਾ ਕੋਸ਼ਿਸ਼ ਕਰ ਰਿਹਾ ਵੀ ਮੈਂ ਸਮਝਾ ਦਾਂ ਦੂਏ ਨੂੰ, ਪਰ ਨਹੀਂ, ਦੂਏ ਦੀ ਤਸੱਲੀ ਨਹੀਂ ਹੋ ਰਹੀ।
ਕੱਤ ਝੱਕ ਝੱਕ ਔਰ ਨੂੰ ਸਮਝਾਵਾ, ਝਗੜ ਕੀਏ ਝਗੜੋ ਹੀ ਪਾਵਾ।
ਕਿਉਂ ਕਬੀਰ ਕਹਿੰਦਾ ਝੱਖ ਮਾਰੀ ਜਾਂਦੀ ਹੋ? ਤਾਂ ਤੁਹਾਨੂੰ ਪਤਾ ਤੁਹਾਡੀ ਆਪਣੀ ਤਸੱਲੀ ਨਹੀਂ ਹੋਈ ਹੋਈ, ਕਿਉਂ ਝੱਖ ਮਾਰਦੇ ਹੋ? ਝੱਖ ਮਾਰ ਮਾਰ ਕੇ ਦੂਜਿਆਂ ਨੂੰ ਕਿਉਂ ਸਮਝਾਉਂਦੇ ਹੋ? ਕੱਤ ਝੱਖ ਝੱਖ ਔਰ ਨੂੰ ਸਮਝਾਵਾ,
ਝਗੜ ਕੀਏ ਝਗੜੋ ਹੀ ਪਾਵਾ।
ਉਸ ਮਨ ਨਹੀਂ ਰਿਹਾ, ਤੂੰ ਉਹਨੂੰ ਸਮਝਾ ਰਿਹਾ, ਉਹਦੀ ਤਸੱਲੀ ਨਹੀਂ ਹੋ ਰਹੀ, ਤੂੰ ਜ਼ਬਰਦਸਤੀ ਉਹਨੂੰ ਠੋਸ ਰਿਹਾ ਉਹਦੇ ਤੇ। ਇਹ ਝਗੜੇ 'ਚ ਤਾਂ ਝਗੜਾ ਹੀ ਪੱਲੇ ਰਹਿ ਜਾਣਾ ਤੁਹਾਡੇ। ਝਗੜਾ ਕਿਹਦਾ? ਇੱਕ ਪਾਸੇ ਮੁਸਲਮਾਨ ਹੈ, ਕਾਜ਼ੀ ਹੈ, ਇੱਕ ਪਾਸੇ ਪੰਡਿਤ ਹੈ, ਉਹ ਦੋਵੇਂ ਵਿਦਵਾਨ ਨੇ, ਦੋਵਾਂ ਦਾ ਝਗੜਾ। ਭਗਤ ਕਬੀਰ ਨੇ ਕਿਹਾ, ਹਮਰਾ ਝਗੜਾ ਰਹਾ ਨਾ ਕੋਈ ਪੰਡਿਤ ਮੁੱਲਾਂ ਛੱਡੇ ਦੋ। ਉਹ ਪੰਡਿਤ ਦਾ ਝਗੜਾ ਪਾਇਆ, ਮੁੱਲਾਂ ਦਾ ਪਾਇਆ, ਨਾ ਪੰਡਿਤ ਨੂੰ ਸਮਝਿਆ ਨਾ ਮੁੱਲਾਂ ਨੂੰ ਸਮਝਿਆ, ਨਾ ਪੰਡਿਤ ਤਸੱਲੀ ਕਰਾ ਸਕਦਾ ਨਾ ਮੁੱਲਾਂ ਤਸੱਲੀ ਕਰਾ ਸਕਦਾ, ਝਗੜਾ ਤਾਂ ਇਹਨਾਂ ਦਾ। ਉਹਦੀਆਂ ਗਲਤੀਆਂ ਨੂੰ ਦੱਸੀ ਜਾਂਦਾ, ਉਹਦੀਆਂ ਨੂੰ ਦੱਸੀ ਜਾਂਦਾ, ਠੀਕ ਕੀ ਹੈ ਕੋਈ ਵੀ ਨਹੀਂ ਦੱਸਦਾ। ਗਲਤ ਕੀ ਹੈ ਦੱਸ ਦੇਣਾ ਬਹੁਤ ਇੰਪੋਰਟੈਂਟ ਨਹੀਂ ਹੈ, ਬਹੁਤ ਵੱਡੀ ਗੱਲ ਨਹੀਂ ਹੈ। ਲੋਕ ਗਲਤ 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 ਜਾਣ ਕੇ ਵੱਡੇ ਬਣ ਜਾਂਦੇ, ਵੀ ਅਸੀਂ ਬਹੁਤ ਕਲਾਕਾਰ ਹੋ ਗਏ। ਗਲਤ ਤਾਂ ਸਭ ਨੂੰ ਪਤਾ ਲੱਗ ਜਾਂਦਾ ਗਲਤ ਕੀ ਹੈ, ਗਲਤ ਹੈ ਠੀਕ ਕੀ ਹੈ। ਤਸੱਲੀ ਦੂਏ ਦੀ ਠੀਕ ਨਾ ਹੋਣੀ ਹੈ, ਜੇ ਤਸੱਲੀ ਨਹੀਂ ਹੁੰਦੀ ਤਾਂ ਨਹੀਂ ਹੋ ਰਹੀ, ਤਾਂ ਇਹਦਾ ਮਤਲਬ ਗਲਤ ਹੈ। ਗਲਤ ਤਾਂ ਹੈ ਹੀ, ਜੇ ਤਸੱਲੀ ਨਹੀਂ ਦੁਨੀਆਂ ਦੀ ਹੋ ਰਹੀ, ਗਲਤ ਤਾਂ ਹੈ ਉਹ ਜੋ ਬਿਆਨ ਕਰ ਰਹੇ ਹੋ, ਗਲਤ ਤਾਂ ਹੈ ਹੀ ਤੁਹਾਡਾ। ਗਲਤੀ ਕਿੱਥੇ ਹੈ ਕਿੱਥੇ ਨਹੀਂ ਉਹ ਗੱਲ ਅਲੱਗ ਹੈ, ਜਿੱਥੇ ਜਿੱਥੇ ਗਲਤੀ ਕਈ ਜਗ੍ਹਾ ਪਤਾ ਵੀ ਲੱਗਦਾ, ਪਰ ਸਵਾਲ ਇਹ ਠੀਕ ਕੀ ਹੈ, ਗਲਤੀ ਕਿੱਥੇ ਹੋਈ, ਕਿਉਂ ਹੋਈ, ਠੀਕ ਸੀ, ਕਿਵੇਂ ਗਲਤੀ ਹੋ ਗਈ, ਇਹ ਗੱਲਾਂ ਸਮਝਾਉਣ ਵਾਲੀਆਂ ਨੇ। ਦੂਏ ਦੀ ਗਲਤੀ ਕੱਢਣੀ ਤਾਂ ਆਪਣੇ ਅੰਦਰ ਚਾਹੇ ਜ਼ਿਆਦਾ ਹੋਣ, ਦੂਏ ਦੀ ਇੱਕ ਹੋਵੇ ਉਹ ਤਾਂ ਗਲਤੀ ਲੱਗਦੀ, ਆਪਣੀ ਲੱਗਦੀ ਹੀ ਨਹੀਂ। ਜਿੱਦਣ ਆਪਣੇ ਅੰਦਰ ਝਾਕੂਗਾ ਉਦਣ ਪਤਾ ਲੱਗੂਗਾ ਗਲਤੀ ਕਿੱਥੇ ਹੈ, ਆਪਣੇ ਅੰਦਰ ਕੋਈ ਝਾਕਦਾ ਹੀ ਨਹੀਂ, ਦੂਏ ਦੇ ਅੰਦਰ ਝਾਕਦੇ ਨੇ ਸਾਰੇ। ਹਾਂਜੀ, ਝਗੜ ਕੀ ਹੋ, ਝਗੜਾ ਹੀ ਝਗੜਾ ਹੀ ਪੱਲੇ ਰਹਿ ਜਾਣਾ। ਕਿਹਦਾ ਝਗੜਾ? ਚੇਤਰ ਮੰਨ ਦਾ ਝਗੜਾ, ਚਿੱਤ ਚੰਗੇ ਪਾਸੇ ਲਾਉਂਦਾ ਮਨ ਲੱਗਦਾ ਨੀ, ਅੰਦਰ ਇਹ ਝਗੜਾ। ਕਦੇ ਕਹਿੰਦਾ ਧਰਮ ਦੇ ਰਾਹ ਚੱਲਣਾ, ਕਦੇ ਕਹਿੰਦਾ ਵੀ ਇੰਨਾ ਕੁ ਚੱਲ ਲੈਂਦੇ ਹਾਂ, ਇਹ ਤੋਂ ਜ਼ਿਆਦਾ ਨਹੀਂ ਚੱਲਦੇ। ਇੰਨੀ ਕੁ ਬਾਣੀ ਪੜ੍ਹ ਲੈਂਦੇ, ਇਹ ਤੋਂ ਜ਼ਿਆਦਾ ਨਹੀਂ ਪੜ੍ਹਦੇ। ਇੰਨੀ ਕੁ ਮੰਨ ਲੈਂਦੇ, ਇਹ ਤੋਂ ਜ਼ਿਆਦਾ ਨਹੀਂ ਮੰਨਦੇ। ਇਹ ਤੋਂ ਜ਼ਿਆਦਾ ਮੰਨਣ 'ਚ ਖਤਰਾ ਹੈ, ਇੱਥੇ ਤੱਕ ਮੰਨ ਲਾਂਗੇ ਨਾ, ਇਹਦੇ ਨਾਲ ਤਾਂ ਗੁਜ਼ਾਰਾ ਹੋਜੂ, ਘਰ ਦਾ ਕੰਮ ਵੀ ਚੱਲਦਾ ਰਹੂ, ਸੰਸਾਰ ਵੀ ਰਹਿ ਜੂ, ਨਾਲਕਾਰ ਵੀ ਰਹਿ ਜੂ, ਦੋਵੇਂ ਹੱਥੀਂ ਲੱਡੂ ਲੈ ਕੇ ਚੱਲਣਾ ਚਾਹੁੰਦਾ, ਔਰ ਦੋਵਾਂ ਦੇ ਇੱਕ ਵੀ ਨਹੀਂ ਰਹਿਣਾ। ਇਹ ਦੁਬਧਾ ਹੈ, ਦੋਵੇਂ ਹੱਥੀਂ ਲੱਡੂ ਲੈ ਕੇ ਚੱਲਣਾ, ਦੁਬਧਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਮਾਇਆ ਤਾਂ ਇੱਥੇ ਛੱਡ ਜਾਣੀ ਹੈ ਤਾਂ ਪਤਾ ਹੀ ਹੈ, ਰਾਮ ਤੇਰੇ ਹੱਥ 'ਚ ਆਇਆ ਹੀ ਨਹੀਂ, ਰਾਮ ਵਾਲਾ ਹੱਥ ਵੈਸੇ ਹੀ ਖਾਲੀ ਹੈ। ਮਾਇਆ ਛੱਡਣੀ ਪੈਣੀ ਹੈ, ਰਾਮ ਦਾ ਲੜ ਛੱਡਿਆ ਹੋਇਆ ਹੀ ਹੈ, ਪਹਿਲਾਂ ਹੀ ਛੁੱਟਿਆ ਹੋਇਆ ਉਹਦਾ, ਇਹ ਦੋਵੇਂ ਹੱਥ ਖਾਲੀ ਹੋ ਰਹਿ ਜਾਣੇ ਨੇ ਦੁਬਧਾ ਵਿੱਚ। ਜੇ ਮਾਇਆ ਛੱਡ ਕੇ ਰਾਮ ਵਾਲੇ ਪਾਸੇ ਆ ਜਾਏ, ਜਿਹੜਾ ਰਾਮ ਵਾਲੇ ਪਾਸੇ ਆ ਗਿਆ ਉਹਦਾ ਤਾਂ ਹੱਥ 'ਚ ਰਹਿ ਗਿਆ ਦੋਏ, ਉਹ ਰਾਮ ਮਾਲਕ ਆ ਮਾਇਆ ਦਾ, ਮਾਇਆ ਕਿੱਥੇ ਜਾਂਦੀ ਹੈ? ਉਹ ਕਹਿੰਦਾ ਵੀ ਉਹਦਾ ਘਰੋਂ ਵੜਦਾ, ਕਹਿੰਦਾ ਘਰ ਤਾਂ ਬੜੇ ਜਾਈਏ, ਉਹਨੂੰ ਕੱਲ ਘਰੋਂ ਕਰਤਾ ਤੇ ਆਪ ਨਿਕਲਣ ਗਿਆ, ਜਿਹਨਾਂ ਨੇ ਕੱਢਿਆ, ਜਿਹਨਾਂ ਨੇ ਬੁੜਾ ਘਰੋਂ ਕੱਢਿਆ, ਜ਼ਮੀਨ ਦਾ ਕਬਜ਼ਾ ਕੀਤਾ, ਉਹ ਆਪ ਨਿਕਲਣ ਗਏ, ਕਿਸੇ ਨੇ ਅੰਗੂਠਾ ਲਵਾ ਲੈਣਾ ਤਾਂ ਆਪ ਨਿਕਲਣ ਗਏ। ਇਹਨਾਂ ਤੇ ਪੁੱਠੀ ਮੱਤ ਹੋਈ ਹੋਈ ਹੈ, ਉਹਨੂੰ ਕਿਵੇਂ ਕੱਢ ਦੇਣਗੇ, ਉਹਦਾ ਤਾਂ ਨਾਂ ਹੈ ਸਭ ਕੁਛ, ਉਹ ਰਾਮ ਮਾਲਕ ਹੈ, ਰਾਮ ਨੂੰ ਛੱਡ ਕੇ ਜਾਇਦਾਦ ਭਾਲਦਾ ਹੈ, ਮਾਇਆ ਭਾਲਦਾ ਪਾਗਲ, ਰਾਮ ਨੂੰ ਛੱਡੀ ਫਿਰਦਾ, ਮਾਲਕ ਬਣਨਾ ਫਿਰਦਾ ਸੰਸਾਰ ਦਾ, ਮੱਤ ਮਾਰੀ ਹੋਈ ਹੈ। ਨਾਲੇ ਕਹੀ ਜਾਂਦਾ ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਐਸ ਐਂਗਲ ਤੋਂ ਰਾਮ ਨੂੰ ਬਾਪ ਮੰਨ ਕੇ ਲਵ ਕੁਸ਼ ਦੀ ਲਾਲ ਕਿਹਾ ਸੀ ਇਹਨਾਂ ਨੂੰ, ਆ ਸਰੀਰ ਬਾਹਰਲਾ ਕੁਸ਼ਾ ਦਾ, ਅੰਦਰ ਲਾਲ ਹੈ ਜੋਤ, ਉਹ ਹੈਗੇ ਨੇ ਲਵ ਕੁਸ਼ ਰਮਾਇਣ ਵਾਲੇ, ਇਹ ਦੋ ਨੇ, ਕੁਸ਼ਾ ਦਾ ਸਰੀਰ ਹੈ ਬਾਹਰਲਾ, ਇੱਕੋ ਪੈਦਾ ਹੋਇਆ ਸੀ ਰਾਮ ਸੀਤਾ ਦੇ, ਦੋ ਨਹੀਂ ਪੈਦਾ ਹੋਏ, ਪੈਦਾ ਇੱਕੋ ਹੀ ਹੋਇਆ, ਦੂਆ ਤਾਂ ਉਹਨੇ ਕੁਸਾ ਦੇ ਡੱਕਿਆਂ ਤੋਂ ਪੈਦਾ ਕਰਤਾ। ਦੂਆ ਤਾਂ ਪਹਿਲਾਂ ਹੀ ਪਤਾ ਵੀ ਦੂਆ ਤਾਂ ਪੈਦਾ ਤਾਂ ਇੱਕੋ ਹੀ ਹੋਇਆ, ਉਹ ਪੈਦਾ ਤਾਂ ਅੱਬਲ ਵੱਲੋਂ ਨੂਰੇ ਉਪਾਇਆ, ਦੂਆ ਕਦ ਪੈਦਾ ਕੀਤਾ, ਦੂਆ ਤਾਂ ਉਹਦਾ ਕੱਪੜਾ ਪਾਇਆ ਹੋਇਆ। ਜਿਹੜਾ ਦੀਨ ਹੈ ਤਾਂ ਸਰੀਰ ਹੈ, ਉਹ ਕਹਿੰਦੇ ਉਹ ਸੀਤਾ ਨੇ ਕਿਹਾ ਵੀ ਜਿਹੜਾ ਰਿਸ਼ੀ ਨੇ ਸਮਾਧੀ ਲਾ ਲੈਣਾ, ਉਹ ਕੱਪੜੇ ਧੋਣ ਗਈ ਸੀ, ਕੋਈ ਕੋਈ ਜਾਨਵਰ ਨਾ ਚੱਕ ਕੇ ਲੈ ਜਾਓ ਜਵਾਕ ਨੂੰ, ਉਹਦੀ ਸਮਾਧੀ ਲੱਗੀ ਤੇ ਜਵਾਕ ਚੱਕ ਕੇ ਲਈ, ਪੀੜਾ ਲੈ ਗਈ ਚੱਕ ਕੇ, ਇੱਥੇ ਕੱਪੜੇ ਧੋਈ ਜਾਓ ਹੁਣ ਵਾਲੇ ਜਵਾਕ ਨੂੰ ਜ਼ਿੰਮੇਵਾਰ। ਉਹਨੇ ਦੇਖਿਆ ਵੀ ਜਵਾਕ ਤਾਂ ਹੈ ਨਹੀਂ ਇੱਥੇ, ਉਹਨੇ ਕੁਸਾ ਦੇ ਡੱਕੇ ਇਕੱਠੇ ਕਰਕੇ ਉਹਦਾ ਬਣਾ ਦਿੱਤਾ ਜੋਗ ਸ਼ਕਤੀ ਦਾ। ਉਹ ਤਾਂ ਕਹਾਣੀਆਂ ਕਾਹਨੂੰ ਬਣਦੇ ਨੇ ਜਵਾਕ, ਐਂ ਬਣ ਜਾਣਗੇ। ਫਿਰ ਰਾਮ ਚੰਦਰ ਨੂੰ ਜਾਂ ਮਾਰਤੇ ਤੇ ਕੁਸਾ ਦੇ ਬਣਾ ਲੈਂਦਾ ਉਹ ਸਾਰੇ, ਫਿਰ ਨਹੀਂ ਬਣਾਏ, ਫਿਰ ਬਣਾ ਲੈਂਦਾ ਸਾਰੀ ਫੌਜ ਕੁਸਾ ਦੀ। ਚਾਹੇ ਗੁਰਬਾਣੀ ਕਹਿੰਦੀ ਹੈ ਮਾਤ ਪਿਤਾ ਗੁਰਬਾਲ ਨਾ ਹੋਈ, ਕੁਸਾ ਦਾ ਨਹੀਂ ਬਣਨਾ ਹੁੰਦਾ ਕੁਛ। ਇਹ ਬਾਹਰਲਾ ਸਰੀਰ ਹੈ ਜਿਹੜਾ, ਇਹ ਮਾਇਆ ਦਾ ਕਾਫੂਸ ਦਾ ਹੀ ਹੈ। ਹਾਰ ਜਲੇ ਜਮਾ ਲੱਕੜੀ ਕੇਸ ਜਲੇ ਜਮਾ, ਆਹ ਬਣਾਇਆ ਸੀ ਉਹਨੇ ਬਾਹਰ ਪੀਕ ਨੇ, ਹੋਰ ਬਣਾਇਆ ਸੀ। ਗੱਲਾਂ ਗਈਆਂ ਹੋਈਆਂ ਸਿਆਣਿਆਂ ਦੀਆਂ, ਮੂਰਖਾਂ ਤੇ ਬੁੱਝ ਨਹੀਂ ਹੋਈਆਂ, ਮੂਰਖਾਂ ਨੇ ਹੋਰੇ ਕਹਾਣੀਆਂ ਬਣਾ ਲਈਆਂ, ਮੂਰਖ ਪੰਡਿਤ ਨੇ ਕਹਾਣੀ ਹੋਰੇ ਘੜ ਲਈ। ਹਾਂਜੀ।